You're with SBS Radio.
SBS Radio.
ਹਾਜ਼ਰੀਨ, ਅੱਜ ਅਸੀਂ ਬੜੀ ਦਿਲਚਸਪ ਇੱਕ ਮੁਲਾਕਾਤ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ। ਤੁਸੀਂ ਫਿਲਮ ਦੇਖੀ ਜ਼ਰੂਰ ਹੋਵੇਗੀ ਅਤੇ ਪਸੰਦ ਵੀ ਕੀਤੀ ਹੋਏਗੀ, ਰੱਬ ਦਾ ਰੇਡੀਓ। ਅਤੇ ਇਸ ਦਾ ਦੂਸਰਾ ਹਿੱਸਾ ਜਲਦ ਹੀ ਇਸ ਮਹੀਨੇ ਦੇ ਅੰਤ ਤੱਕ ਅਸੀਂ ਦੇਖਾਂਗੇ। 29 ਮਾਰਚ ਨੂੰ ਰੱਬ ਦਾ ਰੇਡੀਓ ਪਾਰਟ 2 ਰਿਲੀਜ਼ ਹੋ ਰਹੀ ਹੈ। ਸੋ ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਕੋਲ ਰੱਬ ਦੇ ਰੇਡੀਓ ਦੇ ਸਟਾਰ ਨੇ, ਤਰਸੇਮ ਜੱਸਰ ਜੀ। ਤਰਸੇਮ ਜੀ, ਬਹੁਤ ਬਹੁਤ ਸਵਾਗਤ ਔਰ ਸ਼ੁਕਰੀਆ ਆਪਣਾ ਵਕਤ SBS ਰੇਡੀਓ ਨੂੰ ਦੇ ਰਹੇ ਹੋ।
ਸ਼ੁਕਰੀਆ ਜੀ, ਸ਼ੁਕਰੀਆ ਤੁਹਾਡਾ, ਤੁਸੀਂ ਟਾਈਮ ਕੱਢਿਆ, ਤੇ ਸ਼ੁਕਰੀਆ ਸਾਰੇ ਪੰਜਾਬੀਆਂ ਦਾ ਜਿਹੜੇ ਇੰਨਾ ਪਿਆਰ ਸਤਿਕਾਰ ਦਿੱਤਾ ਤੇ ਜਿਹੜੇ ਇਸ ਤੱਕ ਲੈ ਕੇ ਆਏ ਆ, ਤੇ ਥੈਂਕ ਯੂ ਜੀ, ਥੈਂਕ ਯੂ ਰੇਡੀਓ ਦਾ।
ਜੀ, ਰੱਬ ਦਾ ਰੇਡੀਓ ਤੁਸੀਂ ਸ਼ੁਰੂਆਤ ਕੀਤੀ ਸੀ ਆਪਣੇ ਕਰੀਅਰ ਦੀ ਫਿਲਮਾਂ ਦੇ ਵਿੱਚ ਜਿਹੜੀ ਬਤੌਰ ਅਦਾਕਾਰ, ਸੋ ਅੱਜ ਰੇਡੀਓ ਦੇ ਉੱਤੇ ਤੁਹਾਡੀ ਇੰਟਰਵਿਊ ਹੋ ਰਹੀ ਹੈ। ਅਤੇ ਤੁਹਾਡੇ ਫਿਲਮ ਦੀ ਇੱਕ ਬੜੀ ਲਾਈਨ ਮੈਨੂੰ ਜ਼ਾਤੀ ਤੌਰ 'ਤੇ ਵੀ ਪਸੰਦ ਆਈ ਸੀ, ਲੇਕਿਨ ਮੈਂ ਅੰਦਾਜ਼ਾ ਲਾ ਸਕਦੀ ਹਾਂ ਕਿ ਲੋਕਾਂ ਨੂੰ ਵੀ ਪਸੰਦ ਆਈ ਹੋਏਗੀ, ਔਰ ਕਿਉਂਕਿ ਅਸੀਂ ਰੇਡੀਓ 'ਚ ਕੰਮ ਕਰਦੇ ਹਾਂ ਔਰ ਰੇਡੀਓ ਬਾਰੇ ਬੜਾ ਜਜ਼ਬਾ ਹੈ ਮੇਰੇ ਦਿਲ ਵਿੱਚ ਵੀ ਔਰ SBS ਪੰਜਾਬੀ ਦੇ ਸਰੋਤਿਆਂ ਦੇ ਦਿਲ ਵਿੱਚ ਵੀ। ਸੋ ਸਾਨੂੰ ਵੀ ਲੱਗਦਾ ਕਿ ਸਾਡਾ ਰੇਡੀਓ ਵੀ ਜਿਹੜਾ ਹੈ ਨਾ, ਉਹ ਗਲਤ ਸਟੇਸ਼ਨ ਨਹੀਂ ਫੜਦਾ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਰੇਡੀਓ ਇੱਕ ਮਤਲਬ ਬਹੁਤ ਚੰਗਾ ਮਾਧਿਅਮ ਆ। ਜਿਵੇਂ ਹੁਣ ਮੈਂ ਅਕਸਰ ਦੇਖਦਾ, ਚਾਹੇ ਕੈਨੇਡਾ ਜਾਂਦੇ ਹਾਂ ਜਿਵੇਂ ਇੱਥੇ ਵੀ, ਚਾਹੇ ਆਪਾਂ ਪੰਜਾਬ ਦੀ ਵੀ ਗੱਲ ਕਰ ਲਈਏ, ਰੇਡੀਓ ਦੇ ਉੱਪਰ ਗਾਣੇ ਵੱਜਦੇ ਆ ਜਦੋਂ, ਤਾਂ ਉਹ ਇਕੱਲੇ ਗਾਣੇ ਨਹੀਂ ਵੱਜਦੇ, ਉਹਨਾਂ ਦੇ ਨਾਲ ਨਾਲ ਜਿਹੜੀਆਂ ਗੱਲਾਂ ਹੁੰਦੀਆਂ, ਜਿਹੜਾ ਉਹਦੇ ਹੋਸਟ ਹੁੰਦੇ ਆ, ਜਿਹੜੇ ਉਹਦੇ ਆਰ ਜੇ ਲਾ ਲਓ, ਤੇ ਉਹ ਜਦੋਂ ਗੱਲਾਂ ਕਰਦੇ ਆ ਤਾਂ ਉਹਨਾਂ ਦੇ ਗੱਲਾਂ ਦੇ ਵਿੱਚ ਜਾਂ ਨਿਊਜ਼ ਦੇ ਵਿੱਚ ਇੱਕ ਅਲੱਗ ਸੰਜੀਦਗੀ ਹੁੰਦੀ ਆ, ਜਿਹੜੀ ਤੁਹਾਨੂੰ ਫੀਲ ਹੁੰਦੀ ਆ,
ਇੱਕ ਫਲੇਵਰ ਹੁੰਦਾ ਆਪਣਾ ਰੇਡੀਓ ਦਾ, ਇੱਕ ਵੱਖਰਾ ਫਲੇਵਰ ਹੁੰਦਾ, ਕਿਉਂਕਿ ਇਹ ਵਿਜੂਅਲ ਮੀਡੀਅਮ ਨਹੀਂ ਹੈਗਾ, ਇੱਕ ਵਨ ਡਾਇਮੈਂਸ਼ਨਲ ਮੀਡੀਅਮ ਹੈ, ਇਹ 'ਚ ਤੁਸੀਂ ਜੋ ਦੇਣਾ ਹੈ ਸ਼ਰੋਤਿਆਂ ਨੂੰ।
ਸਭ ਤੋਂ ਬੜੀ ਗੱਲ ਤਾਂ ਯਾਰ ਜੀ, ਤੁਹਾਨੂੰ ਮੈਂ ਦੱਸਦਾ, ਜਿਹੜਾ ਰੇਡੀਓ ਦੇ ਉੱਪਰ ਜਿਵੇਂ ਹੁਣ ਤੁਸੀਂ ਬੋਲ ਰਹੇ ਹੋ,
ਜੀ ਜੀ,
ਜਿਹਨਾਂ ਦੀ ਆਵਾਜ਼ ਬਹੁਤ ਸੋਹਣੀ ਸੋਹਣੀ ਹੁੰਦੀ ਹੈ ਰੇਡੀਓ ਦੇ ਉੱਤੇ, ਮੈਨੂੰ ਹੁਣ ਵੀ ਯਾਦ ਆਉਂਦੀਆਂ ਮੁੰਨਾ ਬਾਈ MBBS ਫਿਲਮ, ਉਹਦੇ ਵਿੱਚ ਵੀ ਉਹ ਜਿਹੜਾ ਉਹਨੂੰ ਪਿਆਰ ਹੁੰਦਾ ਰੇਡੀਓ ਵਾਲੀ ਜਿਹੜੀ ਕੁੜੀ ਹੁੰਦੀ ਆ, ਉਹਦੇ ਨਾਲ ਹੁੰਦਾ, ਆਵਾਜ਼ ਨਾਲ ਹੀ ਹੋ ਜਾਂਦਾ
ਇਸ ਕਮੈਂਟ ਵਿੱਚ। ਤੇ ਇਸ ਨੂੰ ਮੈਂ ਕੰਪਲੀਮੈਂਟ ਦੇ ਤਰ੍ਹਾਂ ਲਵਾਂਗੀ।
ਬਿਲਕੁਲ ਜੀ, ਬਿਲਕੁਲ ਬਿਲਕੁਲ, ਕੰਪਲੀਮੈਂਟ ਆ ਜੀ ਇਹ ਤੁਹਾਡੇ ਲਈ,
ਬਹੁਤ ਸ਼ੁਕਰੀਆ। ਤਰਸੇਮ ਜੀ, ਆਪਣੀ ਫਿਲਮ ਦੇ ਬਾਰੇ ਸਾਨੂੰ ਦੱਸੋ, ਜਿਹੜਾ ਦੂਸਰਾ ਹਿੱਸਾ ਆ ਰਿਹਾ ਰੱਬ ਦਾ ਰੇਡੀਓ।
ਹਾਂਜੀ, ਇਹ ਰੱਬ ਦਾ ਰੇਡੀਓ ਜੀ ਬੇਸਿਕਲੀ ਇਹ ਹੁਣ ਤੱਕ ਦੀ ਮੈਨੂੰ ਲੱਗਦਾ ਪਹਿਲੀ ਪੰਜਾਬੀ ਫਿਲਮ ਆ ਜਿਹਦਾ ਦੂਸਰਾ ਹਿੱਸਾ ਉਹੀ ਆ ਰਿਹਾ ਜਿਹੜਾ ਪੁਰਾਣੇ ਨਾਲ ਜੁੜਦਾ, ਸੇਮ ਕਿਰਦਾਰਾਂ ਦੇ ਉਹੀ ਨਾਮ ਨੇ। ਤੇ ਰੱਬ ਦਾ ਰੇਡੀਓ ਫਿਲਮ ਆਪਾਂ ਸਾਰਿਆਂ ਨੇ ਦੇਖੀ ਆ, ਸਾਰਿਆਂ ਨੂੰ ਬਹੁਤ ਪਸੰਦ ਆਈ ਆ, ਤੇ ਸਾਨੂੰ ਬਹੁਤ ਚੰਗਾ ਫੀਡਬੈਕ ਆਇਆ, ਕਿਉਂਕਿ ਇੱਕ ਕਲਾਸੀਕਲ ਮੂਵੀ ਆ ਜੀ ਉਹ ਪੰਜਾਬੀ ਸਿਨੇਮੇ ਦੀ, ਜਿਹੜੀ ਮੈਨੂੰ ਲੱਗਦਾ ਹਮੇਸ਼ਾ ਯਾਦ ਰੱਖੀ ਜਾਊਗੀ। ਤੇ ਇਹ ਉਹਦਾ ਅਗਲਾ ਭਾਗ ਆ ਜੀ, ਤੇ ਤੁਸੀਂ ਇਹ ਭਾਗ ਦੇਖਣ ਤੋਂ ਪਹਿਲਾਂ ਇੱਕ ਵਾਰ ਪੁਰਾਣੇ ਭਾਗ ਨੂੰ ਜ਼ਰੂਰ ਦੇਖ ਲਿਓ ਦੁਬਾਰਾ। ਮੈਨੂੰ ਪਤਾ ਸਾਰਿਆਂ ਨੇ ਦੋ 3 ਵਾਰ ਆਪਾਂ ਦੇਖੀ ਆ, ਟੀਵੀ ਤੇ ਵੀ ਬਹੁਤ ਆਈ ਆ, ਪਰ ਇੱਕ ਵਾਰ ਫਿਰ ਮੈਂ ਕਹੂੰਗਾ ਤੁਸੀਂ ਦੁਬਾਰਾ ਦੇਖੋਗੇ, ਤੁਹਾਨੂੰ ਤੁਸੀਂ ਉਹਦੇ ਨਾਲ ਜੁੜ ਜਾਓਗੇ, ਸਾਰੇ ਕਿਰਦਾਰਾਂ ਨਾਲ ਜੁੜ ਜਾਓਗੇ। ਉਹ ਤੋਂ ਬਾਅਦ ਇਹ ਭਾਗ ਦੇਖਿਓ, ਤੁਹਾਨੂੰ ਲੱਗੂਗਾ ਵੀ ਹਾਂ ਇਹ ਬਣਨਾ ਬਹੁਤ ਜ਼ਰੂਰੀ ਸੀ, ਤੁਹਾਡੇ ਦਿਲਾਂ 'ਚ ਜਾਊਗਾ, ਸੇਮ ਉਹੀ ਚੀਜ਼ ਆ ਜੀ, ਉਹੀ ਕਰੈਕਟਰ ਨੇ, ਉਹੀ ਫੀਲ ਆ ਜੀ।
ਤਰਸੇਮ ਜੀ, ਤੁਸੀਂ ਕਿਹਾ ਕਿ ਦੂਸਰਾ ਭਾਗ ਦੇਖਣ ਤੋਂ ਪਹਿਲਾਂ ਪਹਿਲਾ ਭਾਗ ਜ਼ਰੂਰ ਦੇਖੋ, ਲੇਕਿਨ ਮੈਂ ਤੁਹਾਡੇ ਸਵਾਲ ਨੂੰ ਥੋੜਾ ਜਿਹਾ ਮਰੋੜ ਦਿੰਦੀ ਆ।
ਹਾਂਜੀ,
ਲੋਕ ਦੂਜਾ ਭਾਗ ਕਿਉਂ ਦੇਖਣ?
ਦੂਜਾ ਭਾਗ ਤਾਂ ਦੇਖਣ ਜੀ ਜੇ ਉਹਨਾਂ ਨੂੰ ਰੱਬ ਦਾ ਰੇਡੀਓ ਪਹਿਲਾਂ ਵਾਲੀ ਵਧੀਆ ਲੱਗੀ। ਜੇ ਪਹਿਲਾਂ ਵਾਲੀ ਉਹ ਨਹੀਂ ਵਧੀਆ ਲੱਗੀ ਤਾਂ ਫਿਰ ਕੋਈ ਗੱਲ ਨਹੀਂ, ਬਟ ਜੇ ਉਹ ਵਧੀਆ ਲੱਗੀ ਆ ਫਿਰ ਇਹ ਜ਼ਰੂਰ ਦੇਖਣ।
ਇਸ ਦੇ ਵਿੱਚ ਕੀ ਤੁਸੀਂ ਨਵਾਂ ਲੈ ਕੇ ਆਏ ਹੋ? ਅਸੀਂ ਰੱਬ ਦਾ ਰੇਡੀਓ 'ਚ ਤਾਂ ਦੇਖਿਆ ਸੀ ਕਿ 80 ਤੇ 90 ਦੇ ਦਹਾਕੇ ਦੇ ਪਰਿਵਾਰ ਦੱਸੇ ਗਏ ਨੇ, ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਕਲਾਸਿਕਲ ਫਿਲਮ ਹੈਗੀ ਹੈ। ਘਰਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੇਖਦੇ ਹਾਂ ਸਾਡੇ ਸਮਾਜ 'ਚ ਕਈ ਵਾਰ ਪਰਿਵਾਰ ਜਿਸ ਤਰ੍ਹਾਂ ਵੱਧਦੇ ਨੇ ਅਤੇ ਘਰ ਛੋਟੇ ਅਤੇ ਮਕਾਨ ਵੱਡੇ ਹੋ ਜਾਂਦੇ ਨੇ, ਦੀਵਾਰਾਂ
ਸਾਰੀਆਂ ਚੀਜ਼ਾਂ ਦੇਖਣਗੀਆਂ,
ਦੀਵਾਰਾਂ ਬਣ ਜਾਂਦੀਆਂ ਨੇ। ਸੋ ਇਹ ਨਵੀਂ ਜਿਹੜੀ ਫਿਲਮ ਆ ਰਹੀ ਹੈ, ਇਸ ਦੇ ਵਿੱਚ ਤੁਸੀਂ ਪੁਰਾਣੀ ਦੀਵਾਰ ਨੂੰ ਢਾਇਆ ਹੈ ਕਿ ਕੋਈ ਨਵੀਆਂ ਦੀਵਾਰਾਂ ਉਸ 'ਚੋਂ ਸਾਰੀਆਂ ਨੇ?
ਤੁਹਾਨੂੰ ਦੇਖ ਕੇ ਪਤਾ ਲੱਗੂਗਾ ਜੀ, ਪਰ ਮੈਂ ਇੰਨਾ ਕਹਿਣਾ ਵੀ ਹੁਣ ਗੁੱਡੀ ਦਾ ਵਿਆਹ ਹੋ ਗਿਆ ਮਨਜਿੰਦਰ ਨਾਲ, ਪਹਿਲਾਂ ਹਜੇ ਹੋਇਆ ਨਹੀਂ ਸੀ, ਹੁਣ ਵਿਆਹ ਤੋਂ ਬਾਅਦ ਵਾਲੀ ਕੈਮਿਸਟਰੀ ਦੇਖਿਓ ਤੁਹਾਨੂੰ ਵੀ ਕਿੱਦਾਂ ਲੱਗਦੀ ਆ, ਕੀ ਚੀਜ਼ਾਂ ਹੁੰਦੀਆਂ, ਪਰ ਜਿਹੜੇ ਇਮੋਸ਼ਨ ਨੇ, ਜਿਹੜਾ ਫੀਲ ਆ ਸਾਰੇ ਕਿਰਦਾਰਾਂ ਦਾ, ਉਹ ਬਰਕਰਾਰ ਆ ਜੀ, ਤੇ ਉਹੀ ਆ, ਅਸੀਂ ਇਹਦੇ ਵਿੱਚ ਕੁਛ ਵੀ ਧੱਕੇ ਨਾ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਠੀਕ ਹੈ ਤਰਸੇਮ ਜੀ, ਇਹ ਤੇ ਹੋ ਗਈ ਗੱਲ ਤੁਹਾਡੀ ਇਸ ਫਿਲਮ ਬਾਰੇ। ਇਹਨਾਂ ਦੋ ਫਿਲਮਾਂ ਦੇ ਦਰਮਿਆਨ ਤੁਸੀਂ ਹੋਰ ਵੀ ਕਈ ਫਿਲਮਾਂ ਕੀਤੀਆਂ ਜਿਨ੍ਹਾਂ ਨੂੰ ਕਾਫ਼ੀ ਸ਼ਲਾਘਾ ਮਿਲੀ ਤੁਹਾਡੀਆਂ ਫਿਲਮਾਂ ਦੀ, ਲੋਕਾਂ ਨੇ ਕਾਫ਼ੀ ਸਿਫਤ ਕੀਤੀ, ਜਿਸ ਤਰ੍ਹਾਂ ਕਿ ਅਫਸਰ ਹੈ, ਸਰਦਾਰ ਮੁਹੰਮਦ ਹੈ, ਊੜਾ ਐੜਾ ਹੈ। ਲੇਕਿਨ ਅਸੀਂ ਜੇ ਰੱਬ ਦਾ ਰੇਡੀਓ ਤੋਂ ਵੀ ਜ਼ਰਾ ਪਿੱਛੇ ਜਾਈਏ ਤੇ ਅਸੀਂ ਦੇਖਦੇ ਹਾਂ ਕਿ ਤੁਹਾਡਾ ਜਿਹੜਾ ਪਿਛੋਕੜ ਹੈ ਜਾਂ ਤੁਹਾਡੀ ਜਿਹੜੀ ਸ਼ੁਰੂਆਤ ਹੈਗੀ ਹੈ ਸ਼ੋਅ ਬਿਜ਼ਨਸ ਦੇ ਵਿੱਚ, ਉਹ ਬਤੌਰ ਇੱਕ ਸ਼ਾਇਰ ਜਾਂ ਇੱਕ ਲਿਖਾਰੀ ਅਤੇ ਇੱਕ ਗਾਇਕ ਦੀ ਰਹੀ ਹੈ। ਸੋ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਇਹ ਕੋਈ ਪਹਿਲੀ ਮਿਸਾਲ ਨਹੀਂ ਹੈ, ਪੰਜਾਬੀ ਫਿਲਮਾਂ 'ਚ ਬਹੁਤੇ ਜਿਹੜੇ ਮਸ਼ਹੂਰ ਸਟਾਰ ਬਣੇ ਨੇ ਉਹ ਸਾਰੇ ਕਿਸੇ ਨਾ ਕਿਸੇ ਸਟੇਜ 'ਤੇ ਗਾਇਕ ਵੀ ਰਹੇ ਅਤੇ ਅਦਾਕਾਰੀ 'ਚ ਵੀ ਉਹਨਾਂ ਨੇ ਆਪਣੇ ਜੌਹਰ ਵਿਖਾਏ, ਲੇਕਿਨ ਤੁਸੀਂ ਲਿਖਦੇ ਵੀ ਰਹੇ ਹੋ।
ਹਾਂਜੀ।
ਅਤੇ ਤੁਸੀਂ ਥੋੜ੍ਹਾ ਦੱਸਣਾ ਚਾਹੋਗੇ ਕਿ ਤੁਹਾਨੂੰ ਆਪਣੀ ਜਿਹੜੀ ਪੋਇਟਰੀ ਤੋਂ ਸਟਾਰਟ ਕਰਕੇ, ਸ਼ਾਇਰੀ ਤੋਂ ਸਟਾਰਟ ਕਰਕੇ ਅਦਾਕਾਰੀ ਤੱਕ ਜਿਹੜੇ ਸਟੇਸ਼ਨ ਵੱਖ ਵੱਖ ਫੜੇ ਤੁਹਾਡੇ ਰੇਡੀਓ ਨੇ, ਉਸ ਦਾ ਸਫ਼ਰ ਸਾਨੂੰ ਦੱਸੋ।
ਬਿਲਕੁਲ ਜੀ ਬਿਲਕੁਲ, ਮੈਂ ਬਰੀਫ ਕਰ ਦਿੰਦਾ ਜੀ ਉਹਨੂੰ ਜਿੰਨਾ ਹੋ ਸਕਦਾ। ਤੇ ਬੇਸਿਕਲੀ ਮੈਂ ਲਿਖਦਾ ਹੁੰਦਾ ਸੀ, ਲਿਖਦਾ ਮੈਂ ਬਹੁਤ ਛੋਟੇ ਹੁੰਦੇ ਤੋਂ ਜੀ,
ਤੇ
ਲਿਖਾਰੀ ਦੇ ਤੌਰ ਤੇ ਮੈਂ ਛੋਟਾ ਹੁੰਦਾ ਕਵਿਸ਼ਰੀਆਂ ਗਾਉਂਦੇ ਰਹੇ ਅਸੀਂ ਸਕੂਲ ਟਾਈਮ।
ਮੈਨੂੰ
ਯਾਦ ਆ ਹੁਣ ਵੀ 7th ਦੀ ਗੱਲ ਹੋਣੀ ਹੈ ਜਦੋਂ ਅਸੀਂ ਪੰਜਾਬ 'ਚ ਫਸਟ ਆਏ ਸੀ, 3 ਮੁੰਡੇ ਹੁੰਦੇ ਸੀ ਸਾਡੇ ਸਕੂਲ ਦੇ ਵਿੱਚ। ਤੇ ਮੈਨੂੰ ਲਿਖਣ ਦਾ ਸੀਗਾ ਜੀ ਸ਼ੌਂਕ, ਉਹ ਤੋਂ ਬਾਅਦ ਲਿਖੇ ਮੈਂ ਗੀਤ, ਮੈਂ UK 'ਚ ਲੈ ਗਿਆ ਜੀ, ਉੱਥੋਂ ਲਿਖੇ। ਕੁਲਵੀਰ ਸਾਡਾ ਦੋਸਤ, ਉਹਨੂੰ ਗਾਉਣ ਦਾ ਸੀਗਾ ਤੇ ਅਸੀਂ ਕਾਲਜ ਮੇਟ ਹਾਂ। ਕੁਲਵੀਰ ਨੇ ਗਾਣੇ ਗਾਏ ਜੀ, ਫਿਰ ਅਸੀਂ ਉਹ ਤੋਂ ਬਾਅਦ ਚੱਲ ਸੋ ਚੱਲ, ਜਿਵੇਂ ਪਰਮਾਤਮਾ ਦੀ ਆ ਤੁਹਾਡੀ ਸਾਰੀ ਡੈਸਟਨੀ ਲਾ ਲਓ, ਤੁਹਾਡੀ ਮਿਹਨਤ ਲਾ ਲਓ, ਚੱਲਦਾ ਚੱਲਦਾ ਜੀ ਫਿਰ ਮੈਂ ਆਪਣੀ ਐਲਬਮ ਵੀ ਕੀਤੀ। ਤੇ ਉਹ ਤੋਂ ਬਾਅਦ ਸਾਡਾ ਆਪਣਾ ਲੇਬਲ ਸੀਗਾ ਪਹਿਲਾਂ ਵੇਲੀ ਜਾਂਦਾ ਰਿਕਾਰਡ ਜਿਹੜਾ ਅਸੀਂ ਲਾਇਆ, ਉਹ ਤੋਂ ਬਾਅਦ ਵੇਲੀ ਜਾਂਦਾ ਫਿਲਮ, ਜਿਹਦੇ ਥੱਲੇ ਅਸੀਂ ਮੂਵੀ ਆਪਣੇ ਵੀਡੀਓਜ਼ ਵੀ ਕੀਤੇ ਤੇ ਮੂਵੀਜ਼ ਵੀ ਕੀਤੀਆਂ। ਇਹ ਮਤਲਬ 5-6-7 ਸਾਲਾਂ ਦਾ ਹੈਗਾ ਜੀ ਆਲ ਟੂਗੈਦਰ, ਜਿਹੜਾ ਮਤਲਬ ਅੱਜ ਤੱਕ ਦਾ ਮੈਂ ਕਹਾਂ ਤਾਂ ਸਾਡੀ ਸਟਰਗਲ ਲਾ ਲਓ, ਸਾਡਾ ਸਾਰੀ ਮਿਹਨਤ ਲਾ ਲਓ।
ਮੈਨੂੰ ਇਹ ਨਾਂ ਬੜਾ ਮਜ਼ੇਦਾਰ ਲੱਗਦਾ, ਮੈਂ ਜਦੋਂ ਵੀ ਦੇਖਦੀ ਹਾਂ ਵਿਹਲੀ ਜਨਤਾ ਫਿਲਮਸ, ਵਿਹਲੀ ਜਨਤਾ ਰਿਕਾਰਡਸ। ਐਕਚੁਅਲੀ ਦਰਅਸਲ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਨਤਾ ਵਾਕਈ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਅਸੀਂ ਦੇਖਦੇ ਹਾਂ ਕਿ ਬੜੇ ਲੋਕ ਰੁੱਝੇ ਵੀ ਬੜੇ ਨੇ ਅਤੇ ਲੋਕਾਂ ਕੋਲ ਵਿਹਲ ਵੀ ਬੜਾ ਹੁੰਦਾ, ਖਾਸ ਤੌਰ 'ਤੇ ਜਦੋਂ ਅਸੀਂ ਅਜਿਹੇ ਮੁਲਕਾਂ 'ਚ ਆ ਜਾਂਦੇ ਹਾਂ ਜਿੱਥੇ ਜ਼ਿੰਦਗੀ 'ਚ ਭੱਜ ਦੌੜ ਬਹੁਤ ਹੁੰਦੀ ਹੈ। ਸਾਡੇ ਕੋਲ ਕਈ ਵਾਰ ਵਿਹਲੇ ਰਹਿਣ ਦਾ ਵੀ ਵਿਹਲ ਨਹੀਂ ਹੁੰਦਾ, ਜੋ ਕਿ ਅਸੀਂ ਕਈ ਵਾਰ ਲੋਚਦਾ ਸਾਡਾ ਦਿਲ ਕਿ ਅਸੀਂ ਕਦੀ ਤਾਂ ਵਿਹਲੇ ਰਹਿ ਕੇ ਵੇਖੀਏ।
ਜਦੋਂ ਕੋਈ ਵੀ ਬੰਦਾ ਆਪਦੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਦਾ ਤਾਂ ਬਹੁਤ ਲੱਕੀ ਨੇ ਉਹ ਜਿਹਨਾਂ ਨੂੰ ਨਾਲ ਦੀ ਨਾਲ ਜੋਬ ਮਿਲ ਜਾਂਦੀ।
ਬਿਲਕੁਲ,
ਜ਼ਿਆਦਾਤਰ ਇਹ ਹੁੰਦਾ ਵੀ ਨਹੀਂ ਮਿਲਦੀ, ਤੇ ਉਹ ਜਦੋਂ ਆਪਣੀ ਜਿਹੜੀ ਉਹਨਾਂ ਦੀ ਸਟਰਗਲ ਆ, ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਦੇ ਵਿੱਚ ਆਪਣਾ ਯੂਥ ਹੈਗਾ ਨਾ, ਉਹ ਵਿਹਲਾ ਰਹਿਣਾ ਨਹੀਂ ਚਾਹੁੰਦੇ, ਪਰ ਉਹਨਾਂ ਕੋਲ ਆਪਸ਼ਨ ਨਹੀਂ ਹੁੰਦੀ
ਜੀ।
ਉੱਥੇ ਆਪਸ਼ਨ ਬਹੁਤ ਥੋੜੀ ਆ, ਜਿਹੜੇ ਬੱਚੇ ਟੌਪ ਕਰਦੇ ਆ ਉਹਨਾਂ ਲਈ ਦੁਨੀਆਂ 'ਚ ਸਾਰੇ ਕਿਤੇ ਆਪਸ਼ਨ ਹੈਗੀ ਆ, ਬਟ ਹਰੇਕ ਬੱਚੇ ਦੇ ਵੱਸ ਨਹੀਂ ਹੁੰਦਾ ਉਹ ਟੌਪ ਕਰੇ, ਹਰੇਕ ਬੱਚੇ ਦੇ ਵੱਸ ਨਹੀਂ ਹੁੰਦਾ ਉਹ ਮੈਰਿਟ 'ਚ ਆਵੇ, ਉਹਨਾਂ ਲਈ ਵੀ ਤਾਂ ਆਪਸ਼ਨ ਹੋਣੀਆਂ ਜ਼ਰੂਰੀ ਨੇ। ਹੁਣ ਤੁਸੀਂ ਇਹ ਦੇਸ਼ਾਂ ਦੇ ਵਿੱਚ ਦੇਖ ਲਓ ਕਿੰਨੇ ਕੁ ਗੋਰੇ ਆ ਜਿਹੜੇ ਬਹੁਤ ਚੰਗੀਆਂ ਜੌਬਸ 'ਤੇ ਲੱਗਦੇ ਆ, ਤੇ ਕਿੰਨੇ ਕੁ ਨੇ ਜਿਹੜੇ ਜੌਬ ਉਹ ਵੀ ਕਰ ਰਹੇ ਨੇ। ਇੱਥੇ ਵੀ ਟੌਪ ਜਾਂ ਮੈਰਿਟ ਜਾਂ ਯੂਨੀਵਰਸਿਟੀ ਕਿੰਨੇ ਕੁ ਗੋਰੇ ਜਾਂਦੇ ਆ, ਪਰ ਉਹ ਤਾਂ ਵੀ ਜੌਬ ਕਰਦੇ ਆ, ਉਹਨਾਂ ਲਈ ਆਪਸ਼ਨਸ ਤਾਂ ਹੈਗੀਆਂ ਨੇ ਨਾ। ਆਪਣੇ ਉੱਥੇ ਅਵੇਲੇਬਿਲਟੀ ਐਂਡ ਆਪਸ਼ਨਸ ਥੋੜੀਆਂ ਕਰਕੇ, ਵਿਹਲੇ ਰਹਿਣਾ ਇੱਕ ਕੋਈ ਸ਼ੌਂਕ ਨਹੀਂ, ਵਿਹਲੇ ਰਹਿਣਾ ਇੱਕ ਮਜਬੂਰੀ ਬਣ ਜਾਂਦੀ ਹੈ। ਉੱਥੇ ਆਈਡੀਆ ਆਇਆ ਸੀ ਵਿਹਲੀ ਜਨਤਾ, ਹੈ ਨਾ, ਵਿਹਲੀ ਜਨਤਾ ਕਹਿੰਦੇ ਵੀ ਯਾਰ ਵਿਹਲੀ ਜਨਤਾ ਇੱਧਰ ਉੱਧਰ ਫਿਰੀ ਜਾਂਦੇ, ਕਿਉਂਕਿ ਅਕਸਰ ਜਿਹੜੇ ਕਾਲਜ ਵਾਲੇ ਮੁੰਡੇ ਹੁੰਦੇ ਆ ਇਕੱਠੇ ਰਹਿੰਦੇ ਆ ਫਰੈਂਡਸ ਹੁੰਦੇ, ਉੱਥੋਂ ਸੀਗਾ ਦਿਮਾਗ 'ਚ ਆਈਡੀਆ ਆ, ਤੇ ਉਹ ਇਹੋ ਜਿਹਾ ਸਾਰੇ ਜਣੇ ਵਿਹਲੀ ਜਨਤਾ ਹੀ ਕਹਿਣ ਲੱਗ ਗਏ, ਉਹ ਪੱਕ ਗਿਆ ਤਾਂ ਫਿਰ ਮੁੜ ਕੇ ਵਿਹਲੀ ਜਨਤਾ ਦਾ ਪੱਕਾ ਟੈਗ ਸਾਡੇ ਨਾਲ ਨਹੀਂ ਮਿਲਦਾ, ਹੁਣ ਵਿਹਲੀ ਜਨਤਾ ਕੱਲੀ ਸਾਡੀ ਕੰਪਨੀ ਨਹੀਂ, ਵਿਹਲੀ ਜਨਤਾ ਉਹ ਸਾਰਿਆਂ ਦੀ ਕੰਪਨੀ ਆ, ਜਿਨ੍ਹਾਂ ਦੀ ਗੱਡੀਆਂ ਤੇ ਸਟਿੱਕਰ ਨੇ, ਜਿਨ੍ਹਾਂ ਦੀ ਗੱਡੀਆਂ ਤੇ ਟੈਗ ਨੇ, ਕਾਰਾਂ 'ਚ ਲੋਗੋ ਨੇ, ਇਹ ਉਹਨਾਂ ਸਾਰਿਆਂ ਦੀ ਕੰਪਨੀ ਆ, ਵਿਹਲੀ ਜਨਤਾ ਕੋਈ ਸਾਡੀ ਇਕੱਲਿਆਂ ਦੀ ਕੰਪਨੀ।
ਯਾਨੀ ਤੁਸੀਂ ਇੱਕ ਟਿਚਕਰ ਨੂੰ ਇੱਕ ਅਫਸਰ 'ਚ ਬਦਲ ਦਿੱਤਾ।
ਮੈਂ ਨਹੀਂ ਬਦਲਿਆ ਬੇਸਿਕਲੀ, ਇਹ ਸਾਰਿਆਂ ਦਾ ਪਿਆਰ ਆ ਜਿਨ੍ਹਾਂ ਨੇ ਉਹਨੂੰ ਇੱਕ ਟੈਗ ਤੇ ਇੱਕ ਲੇਬਲ ਇੱਕ ਬ੍ਰਾਂਡ ਬਣਾਤਾ
ਜੀ। ਠੀਕ ਹੈ ਤਰਸੇ, ਮੈਂ ਤੁਹਾਡੇ ਬਾਰੇ ਜਦ ਇੰਟਰਵਿਊ ਤੋਂ ਪਹਿਲਾਂ ਪੜ੍ਹ ਰਹੀ ਸਾਂ ਤੇ ਮੈਂ ਗੱਲ ਇਹ ਤੁਹਾਡੇ ਨਾਲ ਹੁਣੇ ਕੀਤੀ ਵੀ ਕਿ ਤੁਸੀਂ ਆਪਣੀ ਸ਼ੁਰੂਆਤ ਸਾਨੂੰ ਦੱਸੀ ਕਿ ਤੁਹਾਡਾ ਪਿਛੋਕੜ ਜਿਹੜਾ ਹੈ ਉਹ ਇੱਕ ਲਿਖਾਰੀ ਦੇ ਤੌਰ 'ਤੇ ਹੈਗਾ। ਤੁਹਾਡਾ ਇੱਕ ਗੀਤ ਵੀ ਆਇਆ ਸੀਗਾ ਮੇਰੇ ਖਿਆਲ ਉਹ ਸ਼ੁਰੂਆਤੀ ਗੀਤਾਂ ਵਿੱਚੋਂ ਹੈ, ਸ਼ਾਇਦ ਤੁਸੀਂ ਗਾਇਆ ਤਾਂ ਹੈ ਹੀ ਹੈ ਉਸਨੂੰ, ਸ਼ਾਇਦ ਤੁਸੀਂ ਲਿਖਿਆ ਵੀ ਹੈ, ਜਿਸ ਦਾ ਸਿਰਲੇਖ ਸੀ ਅੱਤਵਾਦੀ।
ਸਭ ਤੋਂ ਪਹਿਲਾ ਗੀਤ ਮੇਰਾ ਉਹੀ ਸੀ ਜਿਹੜਾ ਮੈਂ ਆਪ ਗਾਇਆ ਸੀ, ਤੇ ਜਿੰਨੇ ਵੀ ਮੈਂ ਗਾਏ ਨੇ ਹੁਣ ਤੱਕ ਸਾਰੇ ਮੈਂ ਆਪ ਹੀ ਲਿਖੇ ਨੇ ਜੀ।
ਇਹ ਲਿਖਿਆ ਵੀ ਆਪ ਹੈ,
ਫਸਟ ਗੀਤ ਸੀਗਾ। ਹਾਂਜੀ
ਜੀ ਜੀ। ਸੋ ਇਸ ਤੋਂ ਬਾਅਦ ਤੁਹਾਡੇ ਜਿਹੜੇ ਅਸੀਂ ਸਾਰਾ ਤੁਹਾਡਾ ਕੰਮ ਦੀ ਲਿਸਟ ਜੇ ਦੇਖ ਲਈਏ, ਪੂਰੀ ਫਹਿਰਿਸਤ ਰੱਖ ਲਈਏ ਤੁਹਾਡੇ ਕੰਮ ਦੀ, ਮੈਨੂੰ ਇਹ ਲੱਗਦਾ ਕਿ ਤੁਹਾਡਾ ਹੁਣ ਜਿਹੜਾ ਕੰਮ ਹੈ ਉਹ ਸੌਫਟ ਹੋ ਗਿਆ। ਸੋ ਇਹ ਇੱਕ ਬੜੀ ਧਮਾਕੇਦਾਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਸ਼ੁਰੂਆਤ ਸੀਗੀ, ਜੋ ਤੁਹਾਡੇ ਇਸ ਗੀਤ ਦੇ ਅਸੀਂ ਜੇ ਲਿਰਿਕਸ ਦੇਖੀਏ ਤੇ ਉਹਨਾਂ ਦੇ ਵਿੱਚ, ਔਰ ਅੱਜ ਦੇ ਤੁਸੀਂ ਜਿਹੜੇ ਗੀਤ ਲਿਖ ਰਹੇ ਹੋ ਜਾਂ ਤੁਸੀਂ ਅਦਾਕਾਰੀ ਜਦ ਕਰਦੇ ਹੋ, ਜਿਸ ਤਰ੍ਹਾਂ ਰੱਬ ਦੇ ਰੇਡੀਓ 'ਚ ਤੁਹਾਡਾ ਜਿਹੜਾ ਕਿਰਦਾਰ ਹੈ ਬੜਾ ਨਰਮ, ਬੜਾ ਸੌਫਟ, ਲੁੱਕਸ ਵੀ ਉਸ ਦੀਆਂ ਦਿੱਖ ਵੀ ਬੜੀ ਨਰਮੀ ਵਾਲੀ ਹੈ, ਲੇਕਿਨ ਇਹ ਜਿਹੜਾ ਗੀਤ ਹੈ ਇਸ ਦੇ ਵਿੱਚ ਬੜੀ ਅੱਗ ਹੈ। ਇਹ ਬਦਲਾਵ ਕਿਸ ਤਰ੍ਹਾਂ ਆਇਆ, ਔਰ ਕੀ ਤੁਸੀਂ ਅੱਜ ਜਿਸ ਮੁਕਾਮ 'ਤੇ ਖੜ੍ਹੇ ਹੋ ਉੱਥੇ ਖੜ੍ਹੇ ਹੋ ਕੇ ਉਸ ਗੀਤ ਦੇ ਲਿਰਿਕਸ ਨੂੰ ਜਸਟੀਫਾਈ ਕਰਦੇ ਹੋ?
ਬਿਲਕੁਲ ਜੀ ਬਿਲਕੁਲ, ਮੈਂ ਤਾਂ ਅਕਸਰ ਮੈਨੂੰ ਜਦੋਂ ਕਹਿੰਦੇ ਆ ਉਹਦੀ ਫਰਮਾਇਸ਼ ਆਉਂਦੀ ਹੈ ਮੈਂ ਗੀਤ ਗਾਉਣਾ ਵੀ ਹਾਂ, ਤੇ ਹੁਣ ਰੀਸੈਂਟ ਮੇਰਾ ਗੀਤ ਆਇਆ ਸੀ ਜੀ ਹੀਰੋ, ਸ਼ਾਇਦ ਤੁਸੀਂ ਸੁਣਿਆ ਹੋਵੇ ਜਾਂ ਨਹੀਂ, ਉਹ ਇਕੱਲਾ ਆਡੀਓ ਹੈ ਜੀ, ਉਹਦਾ ਵਿਜ਼ੂਅਲ ਕਰਨ ਦਾ ਟਾਈਮ ਨਹੀਂ ਸੀ, ਤੇ ਉਹ ਪਹਿਲਾਂ ਗੀਤ ਦੇ ਇੱਕ ਅੰਤਰਾ ਤੇ ਉਹ ਕੁਛ ਪਹਿਲਾਂ ਹੀ ਉਹ ਡੰਮੀ ਜਿਹਾ ਬਾਹਰ ਹੋ ਗਿਆ ਸੀ, ਪਤਾ ਨੀ ਕਿਵੇਂ ਹੋ ਗਿਆ, ਉਹ ਤੋਂ ਬਾਅਦ ਅਸੀਂ ਆਡੀਓ ਆਪਣੇ ਚੈਨਲ ਤੇ ਪਾਇਆ, ਤੁਸੀਂ ਉਹ ਵੀ ਸੁਣਿਓ ਜ਼ਰੂਰ, ਤੁਹਾਨੂੰ ਪਤਾ ਲੱਗ ਜੂ ਵੀ ਬੰਦਾ ਉਹੀ ਆ, ਤੇ ਗੱਲ ਇਹ ਹੁੰਦੀ ਹੈ ਜੀ ਹਰੇਕ ਚੀਜ਼ ਸਮੇਂ ਨਾਲ ਆਪੇ ਸਾਰਾ ਕੁਛ ਚੱਲਦਾ ਰਹਿੰਦਾ, ਪਰ ਬੰਦੇ ਦਾ ਸੁਭਾਅ ਕਦੇ ਨੀ ਬਦਲਦਾ, ਉਹ ਗੀਤ ਮੈਨੂੰ ਵਧੀਆ ਲੱਗਦਾ, ਅੱਜ ਵੀ ਵਧੀਆ ਲੱਗਦਾ, ਤੇ ਮੇਰੇ ਅਕਸਰ ਗੀਤ ਉਦਾਂ ਦੇ ਜਿਹੜੇ ਮੈਂ ਹੁੰਦਾ ਕਰਦੇ ਰਹਿਣਾ, ਟਰਨ ਬਾਏ ਟਰਨ, ਟਾਈਮ ਬਾਏ ਟਾਈਮ, ਕੁਲਵੀਰ ਦਾ ਗਾਣਾ ਕੀਤਾ ਸੀ ਅਸੀਂ ਧਰਨਾ, ਕੁਲਵੀਰ ਨੇ ਗਾਇਆ ਸੀ, ਮੈਂ ਲਿਖਿਆ ਸੀ, ਅਸੀਂ ਤੁਸੀਂ ਉਹ ਜੋ ਅਸੀਂ ਉਹ ਜਿਹੜੇ ਧਰਨੇ ਤੇ ਰਹਿੰਦੇ ਆ, ਤੁਸੀਂ ਉਹ ਜੋ ਚਲਾਉਂਦੇ ਸਰਕਾਰ ਨੇ, ਉਹ ਵੀ ਗਾਣਾ ਤੁਸੀਂ ਸੁਣ ਸਕਦੇ ਹੋ। ਇਹ ਗਾਣੇ ਮੈਨੂੰ ਪਰਸਨਲੀ ਵਧੀਆ ਲੱਗਦੇ ਆ, ਜਿਹੜੀ ਚੀਜ਼ ਸੱਚੀ ਆ ਮੈਂ ਲਿਖਣ ਦੇ ਵਿੱਚ, ਮੈਨੂੰ ਕਦੇ ਕੋਈ ਜ਼ਿਆਦਾ ਅਤਕਥਨੀ ਨਹੀਂ ਆਉਂਦੀ, ਮੈਨੂੰ ਵਧੀਆ ਲੱਗਦੀ ਹੈ ਜੋ ਮੈਂ ਲਿਖਦਾ।
ਠੀਕ ਹੈ, ਲੇਕਿਨ ਮੈਂ ਸ਼ਾਇਦ ਮੇਰਾ ਸਵਾਲ ਵਿੱਚ ਕਿਤੇ ਦੱਬਿਆ ਗਿਆ, ਮੈਂ ਪੁੱਛਣਾ ਇਹ ਚਾਹੁੰਦੀ ਸੀ ਕਿ ਉਸ ਗੀਤ ਦੇ ਜੋ ਬੋਲ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਉਹ ਕਿਸੇ ਕਿਸਮ ਦਾ ਕੋਈ ਪੋਜ਼ਿਟਿਵ ਮੈਸੇਜ ਦਿੰਦੇ ਆ ਜਾਂ ਉਹ ਥੋੜੇ ਭੜਕਾਊ ਕਿਸਮ ਦੇ ਹੈਗੇ ਨੇ?
ਦੇਖੋ, ਜੇ ਤਾਂ ਆਪਾਂ ਨੂੰ ਇਹ ਲੱਗਦਾ, ਕਿਉਂਕਿ ਤੁਹਾਨੂੰ ਸ਼ਾਇਦ ਪਤਾ ਹੋਵੇ ਉਹ ਗੀਤ ਤੁਸੀਂ ਜੇ ਸਾਰਾ ਸੁਣਿਆ, ਉਹਦੇ ਵਿੱਚ ਇਹ ਗੱਲ ਕਹੀ ਹੋਈ ਆ ਭਗਤ ਸਿੰਘ ਨੂੰ ਇੰਡੀਆ ਗਵਰਨਮੈਂਟ ਤੋਂ ਟਿਲ ਦੈਟ ਡੇਟ ਜਦੋਂ ਗਾਣਾ ਕੀਤਾ ਸ਼ਹੀਦ ਦਾ ਖਿਤਾਬ ਨੀ ਮਿਲਿਆ ਹੋਇਆ ਜੀ, ਤੇ ਉਹ ਤੋਂ ਬਾਅਦ ਇੱਕ ਦਸਵੀਂ ਦੀ ਬੁੱਕ ਸੀ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਟੈਰਰਿਸਟ ਲਿਖਿਆ ਹੋਇਆ, ਉਦੋਂ ਇਹ ਗੀਤ ਉਹ ਸਵਾਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤਾ ਗਿਆ ਸੀਗਾ ਵੀ ਜੇ ਇਹ ਅੱਤਵਾਦੀ ਹੁੰਦੇ ਆ ਤਾਂ ਫਿਰ ਇਹੀ ਅੱਤਵਾਦੀ ਹੁੰਦੇ ਆ, ਜੇ ਤੁਸੀਂ ਇਹਨਾਂ ਨੂੰ ਅੱਤਵਾਦੀ ਕਹਿੰਦੇ ਹੋ। ਠੀਕ ਹੈ ਜੀ, ਇਹ ਬਹੁਤ ਸਟੇਟਮੈਂਟਾਂ ਸੀਗੀਆਂ, ਉਹ ਤੋਂ ਬਾਅਦ ਇਹ ਗੀਤ ਕੀਤਾ ਗਿਆ ਸੀਗਾ ਜੀ, ਉਹ ਗੀਤ ਸਾਰਾ ਧਿਆਨ ਨਾਲ ਸੁਣੋਗੇ ਤੁਹਾਨੂੰ ਪਤਾ ਲੱਗ ਜੂਗਾ ਜੀ।
ਠੀਕ ਹੈ ਤਰਸੇਮ ਜੀ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਲੋਕਾਂ ਨੂੰ ਐਂਟਰਟੇਨ ਕਰਨ ਦੇ ਔਰ ਸਕਾਰਾਤਮਕ ਪੋਜ਼ਿਟਿਵ ਤਰੀਕੇ ਨਾਲ ਐਂਟਰਟੇਨ ਕਰਨ ਦੇ ਜਿਹੜੇ ਨੇ ਉਹ ਉਪਰਾਲੇ ਹੋਰ ਕਰੋ।
ਤੁਸੀਂ ਉੜੇ ਆੜੇ ਬਾਰੇ ਨਹੀਂ ਗੱਲ ਕੀਤੀ
ਜੀ, ਬਿਲਕੁਲ ਕਰੀਏ, ਮੈਂ ਮਾਫੀ ਚਾਹਨੀ, ਮੈਂ ਦੇਖੀ ਨਹੀਂ, ਇਸ ਕਰਕੇ ਮੈਂ ਦੇਖ ਸੋਚਿਆ ਜ਼ਰੂਰ ਸੀ ਕਿ ਦੇਖਾਂਗੇ।
ਉੜੇ ਆੜਾ ਨਾ ਦੇਖੀ ਦੀ ਮਾਫੀ ਥੋੜੀ ਹੈ ਜੀ।
ਤੁਸੀਂ ਇਸ ਫਿਲਮ ਬਾਰੇ ਜ਼ਰੂਰ ਦੱਸੋ।
ਪੰਜਾਬੀ ਫਿਲਮਾਂ ਦੇ ਵਿੱਚ ਮੈਨੂੰ ਲੱਗਦਾ ਉੜਾ ਆੜਾ ਇਹ ਇੱਦਾਂ ਦੀ ਫਿਲਮ ਆ ਜਿਹੜੀ ਪੰਜਾਬੀ ਜ਼ੁਬਾਨ ਦੇ ਉੱਪਰ ਬਣੀ ਆ, ਸਾਰੀ ਪੰਜਾਬੀ ਜ਼ੁਬਾਨ ਨਾਲ ਸੰਬੰਧਿਤ ਸੀ, ਅੱਜ ਕੱਲ੍ਹ ਦੇ ਮੁੱਦਿਆਂ ਨਾਲ ਸੰਬੰਧਿਤ ਸੀਗੀ, ਜੋ ਸਕੂਲਾਂ ਦੇ ਵਿੱਚ ਹੋ ਰਿਹਾ, ਸਾਡੇ ਬੱਚੇ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬੀ ਤੋਂ ਦੂਰ ਜਾ ਰਹੇ ਨੇ, ਅਜੇ ਓਵਰਸੀਜ਼ ਦੇ ਵਿੱਚ ਫਿਰ ਵੀ ਜਿਹੜੇ ਬਾਹਰ ਬੱਚੇ ਰਹਿੰਦੇ ਆ, ਮਾਂ ਪਿਓ ਉਹਨਾਂ ਨੂੰ ਪੰਜਾਬੀ ਸਕੂਲਾਂ 'ਚ ਭੇਜਦੇ ਆ, ਪੰਜਾਬੀ ਸਿਖਾਉਂਦੇ ਆ, ਪੰਜਾਬ 'ਚੋਂ ਕਿਵੇਂ ਪੰਜਾਬੀ ਦੂਰ ਜਾ ਰਹੀ ਸੀ ਉਹਦੇ ਉੱਪਰ ਆਧਾਰਿਤ ਫਿਲਮ ਆ, ਤੇ ਮੈਨੂੰ ਸਾਨੂੰ ਆਸਟ੍ਰੇਲੀਆ ਦੇ ਵਿੱਚੋਂ ਲਾ ਲਓ, ਚਾਹੇ UK ਲਾ ਲਓ, ਕੈਨੇਡਾ ਲਾ ਲਓ, ਸਾਨੂੰ ਪੰਜਾਬ ਨਾਲੋਂ ਵੀ ਜ਼ਿਆਦਾ ਜਿਹੜਾ ਹੁੰਗਾਰਾ ਸੀਗਾ ਓਵਰਸੀਜ਼ ਦੇ ਵਿੱਚੋਂ ਮਿਲਿਆ ਹੋਇਆ, ਅਤੇ ਉਹਦੇ ਲਈ ਮੈਂ ਸਾਰਿਆਂ ਨੂੰ ਥੈਂਕ ਯੂ ਵੀ ਕਰਦਾ, ਤੇ ਜਿਨ੍ਹਾਂ ਨੇ ਨਹੀਂ ਦੇਖੀ ਤਾਂ ਮੈਂ ਅੱਗੇ ਨੂੰ ਗੁਜ਼ਾਰਿਸ਼ ਵੀ ਕਰਦਾ ਵੀ ਜਦੋਂ ਵੀ ਕੋਈ ਫਿਲਮ ਜਿਹੜੀ ਤੁਹਾਨੂੰ ਲੱਗਦਾ ਹੁੰਦਾ ਵੀ ਇਹ ਕੰਟੈਂਟ ਚੰਗਾ, ਆਪਾਂ ਪੰਜਾਬੀ ਕਹਿੰਦੇ ਹਾਂ, ਆਪਾਂ ਨੂੰ ਪੰਜਾਬੀ ਨੂੰ ਸਪੋਰਟ ਕਰਨਾ ਵੀ ਸਾਰਿਆਂ ਦਾ ਫਰਜ਼ ਬਣਦਾ,
ਆਪਾਂ
ਆਪਣੇ ਕਲਚਰ ਨੂੰ, ਆਪਣੇ ਆਰਟਿਸਟਾਂ ਨੂੰ, ਆਪਣੀਆਂ ਫਿਲਮਾਂ ਨੂੰ ਜੇ ਪ੍ਰਮੋਟ ਕਰਾਂਗੇ, ਕਿਉਂਕਿ ਵਿਜ਼ੂਅਲ ਸਿਨੇਮਾ ਦੁਨੀਆਂ ਦਾ ਸਭ ਤੋਂ ਤਕੜਾ ਮਾਧਿਅਮ ਆ ਕਿਸੇ ਨੂੰ ਐਜੂਕੇਟ ਕਰਨ ਦਾ।
ਜੀ ਬਿਲਕੁਲ, ਬਲਕਿ ਇਹ ਫਿਲਮ ਮੇਰੇ ਕੋਲੋਂ ਵੀ ਵੇਖਣੀ ਰਹਿ ਗਈ, ਮੈਂ ਮਨ ਕਈ ਦਫਾ ਬਣਾਇਆ ਸੀ ਲੇਕਿਨ ਰੁਝੇਵਿਆਂ ਦੇ ਵਿੱਚ ਜ਼ਹਿਨ ਚੋਂ ਨਿਕਲ ਗਿਆ, ਲੇਕਿਨ ਮੈਂ ਕੋਸ਼ਿਸ਼ ਕਰਾਂਗੀ।
ਜਦੋਂ ਮਨ ਬਣਾਓ ਤਾਂ ਕੈਂਸਲ ਨਾ ਕਰਿਓ, ਰੁਝੇਵੇਂ ਛੱਡ ਕੇ ਦੇਖਿਆ ਕਰੋ
ਜ਼ਰੂਰ ਜੀ। ਸੋ ਰੱਬ ਦਾ ਰੇਡੀਓ ਪਾਰਟ 2 ਵਾਸਤੇ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ ਤਰਸੇਮ ਜੀ, ਔਰ ਬਹੁਤ ਸ਼ੁਕਰੀਆ ਜੀ ਤੁਸੀਂ ਆਪਣਾ ਵਕਤ ਦਿੱਤਾ।
ਥੈਂਕ ਯੂ ਜੀ, ਥੈਂਕ ਯੂ, ਸ਼ੁਕਰੀਆ ਸਾਰੇ ਪੰਜਾਬੀਆਂ ਦਾ, ਸ਼ੁਕਰੀਆ ਤੁਹਾਡਾ ਜੀ, ਤੇ ਸ਼ੁਕਰੀਆ ਸਟੇਸ਼ਨ ਦਾ, ਮਾਲਕ ਸਭ ਨੂੰ ਰਾਜ਼ੀ ਰੱਖੇ ਚੜ੍ਹਦੀ ਕਲਾ ਚ।
SBS radio SBS.com.au